ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਕੁੰਟ ਚਾਰ ਦਹ ਦਿਸ ਭਰਮੈ ਕਰਮ ਕਿਰਤ ਕੀ ਰੇਖ ਸੁਖ ਦੁਖ ਮੁਕਤ ਜੋਨ ਨਾਨਕ ਲਿਖਿਓ ਲੇਖ। ਪਵੜੀ ਕੱਕਾ ਕਾਰਨ ਕਰਤਾ ਸੋ ਲਿਖਿਓ ਲੇਖ ਨਾ ਮੇਟਤ ਕੋ ਨਹੀਂ ਹੋਤ ਕਛ ਦੋ ਬਾਰਾ ਕਰਨੈ ਹਾਰ ਨਾ ਭੂਲਨ ਹਾਰਾ ਕਾਹੂ ਪੰਥ ਦਿਖਾਰੈ ਆਪੈ ਕਾਹੂ ਉਦਿਆਨ ਭਰਮਤ ਪਛਤਾਪੈ ਆਪਨ ਖੇਲ ਆਪ ਹੀ ਕੀਨੋ ਜੋ ਜੋ ਦੀਨੋ ਸੋ ਨਾਨਕ ਲੀਨੋ। ਸਲੋਕ ਕੁੰਟ ਚਾਰ ਦਹ ਦਿਸ ਭਰਮੈ ਕਰਮ ਕਿਰਤ ਕੀ ਰੇਖ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਨਿਰਗੁਣ ਅਤੇ ਸਰਗੁਣ ਥੀਆ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਬਾਣੀ ਨੂੰ ਗੁਰੂ ਦਾ ਰੁਤਬਾ ਸਤਿਗੁਰੂ ਨੇ ਪ੍ਰਦਾਨ ਕੀਤਾ। ਆਪ ਸੰਗਤਾਂ ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਗੌੜੀ ਰਾਗ ਦੇ ਅੰਦਰ ਇੱਕ ਬਾਣੀ ਹੈ ਜਿਸ ਦਾ ਨਾਮ ਹੈ 52 ਅੱਖਰੀ। 52 ਅੱਖਰੀ ਬਾਣੀ ਦਾ ਸਿਰਲੇਖ ਇਸ ਗੱਲ ਨੂੰ ਜਣਾ ਰਿਹਾ ਹੈ। ਇਹ ਪਾਵਨ ਪਵਿੱਤਰ ਬਾਣੀ ਸੰਸਕ੍ਰਿਤ ਦੀ ਵਰਣਮਾਲਾ ਜਿਸ ਦੇ 52 ਅੱਖਰ ਮੰਨੇ ਗਏ ਹਨ ਉਸ ਦੁਆਰਾ ਉਪਦੇਸ਼ ਬਖਸ਼ਿਸ਼ ਕੀਤੇ ਗਏ ਹਨ। ਇਸ ਪਾਵਨ ਬਾਣੀ ਦੀ ਉਥਾਨਕਾ ਸਿਧਾਂਤਕ ਪੱਖ ਤੋਂ ਮਹਾਂਪੁਰਖ ਇਹ ਸਰਵਣ ਕਰਵਾਉਂਦੇ ਹਨ। ਕੋਈ ਸੰਸਕ੍ਰਿਤ ਦਾ ਵਿਦਵਾਨ ਪੰਡਿਤ ਜਿਹੜਾ ਹੋਰ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਸੰਸਕ੍ਰਿਤ ਵਿੱਦਿਆ ਪੜ੍ਹਾਉਂਦਾ ਸੀ ਅਤੇ ਉਸਦੇ ਨਾਲ ਨਾਲ ਇੱਕ ਇੱਕ ਅੱਖਰ ਦੇ ਵੀ ਕਈ ਟੋਟ ਕੇ ਬਣਾ ਕੇ ਉਹਨਾਂ ਬੱਚਿਆਂ ਨੂੰ ਸਿਖਲਾਈ ਦਿੰਦਾ ਸੀ। ਉਸ ਪੰਡਿਤ ਦੇ ਮਨ ਵਿੱਚ ਖਿਆਲ ਆਇਆ 5ਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਾਣੀ ਉਚਾਰਨ ਕਰ ਰਹੇ ਹਨ ਅਤੇ ਨਾਲ ਨਾਲ ਉਸਨੂੰ ਸੰਪਾਦਿਤ ਵੀ ਕਰ ਰਹੇ ਹਨ। ਉਸਨੇ ਸਤਿਗੁਰੂ ਦੇ ਪਾਵਨ ਚਰਨਾਂ ਦੇ ਵਿੱਚ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਸੰਸਕ੍ਰਿਤ ਦੀ ਵਰਣਮਾਲਾ ਦੇ ਅਨੁਸਾਰ ਮੈਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰੋ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਕ੍ਰਿਤ ਵਰਣਮਾਲਾ ਦੇ 16 ਸਵਰ ਮੰਨੇ ਗਏ ਹਨ। ਜਦੋਂ ਪਾਧੇ ਪੱਟੀ ਲਿਖਦੇ ਸਨ, ਸਭ ਤੋਂ ਪਹਿਲਾਂ ਓਅੰ ਲਿਖਦੇ ਸਨ, ਜਿਸ ਨੂੰ ਮੰਗਲਾਚਰਨ ਮੰਗਲ ਰੂਪ ਵੀ ਆਖਿਆ ਜਾਂਦਾ ਹੈ। ਦੂਸਰੇ ਨੰਬਰ 'ਤੇ ਸਿੱਧੰ ਆਇਆ, ਇਹ ਇੱਕ ਆਸੀਸ਼ ਦੇ ਬਚਨ ਲਿਖਦੇ ਸਨ। ਉਸ ਤੋਂ ਬਾਅਦ ਕੁਝ ਸਵਰ ਲਿਖਦੇ ਸਨ, ਇਹ ਈ ਆਇਓ ਅੰਗੈ। ਇਸ ਢੰਗ ਦੇ ਨਾਲ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ 16 ਪੌੜੀਆਂ ਦੇ ਅੰਦਰ, ਜਿਵੇਂ ਉਹਨਾਂ ਪਾਧਿਆਂ ਦੇ ਪੜ੍ਹਾਉਣ ਦਾ ਤਰੀਕਾ ਸੀ, ਉਹਨਾਂ ਸਵਰਾਂ ਨੂੰ ਮੁਹਾਰਣੀ ਦੇ ਰੂਪ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਸਨ। ਉਸੇ ਹੀ ਵਨਗੀ ਦੇ ਨਾਲ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ। ਆਪ ਸੰਗਤਾਂ ਉਹਨਾਂ ਦੀ ਵਿਚਾਰ ਸਰਵਣ ਕਰ ਰਹੇ ਹੋ। ਹੁਣ ਸੰਸਕ੍ਰਿਤ ਵਰਣਮਾਲਾ ਦੇ ਜੋ 34 ਸਵਰ ਅੱਖਰ ਮੰਨੇ ਗਏ ਹਨ, 34 ਵਿਅੰਜਨ ਅੱਖਰ ਮੰਨੇ ਗਏ ਹਨ, ਸਵਰ 16 ਹਨ, 34 ਵਿਅੰਜਨ ਅੱਖਰ ਮੰਨੇ ਗਏ ਹਨ, ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੁਆਰਾ ਵੀ ਉਪਦੇਸ਼ ਆਰੰਭ ਕਰਦੇ ਹਨ। ਜਿਵੇਂ ਗੁਰਮੁਖੀ ਦੀ 35 ਦੇ ਅੰਦਰ ਊੜਾ ਆੜਾ ਈੜੀ ਇਹ 3 ਸਵਰ ਮੰਨੇ ਗਏ ਹਨ, ਸੰਸਕ੍ਰਿਤ ਵਰਣਮਾਲਾ ਦੇ ਵਿੱਚ 16 ਸਵਰ ਮੰਨੇ ਗਏ ਹਨ, ਜਿਨ੍ਹਾਂ ਦੁਆਰਾ ਸਤਿਗੁਰੂ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਲਓ ਹੁਣ ਸਵਰ ਅੱਖਰਾਂ ਤੋਂ ਬਾਅਦ ਜਿਹੜੇ 34 ਵਿਅੰਜਨ ਅੱਖਰ ਹਨ, ਜਿਨ੍ਹਾਂ ਨੂੰ ਕੱਕੇ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਰੰਭ ਕਰਦੇ ਹਨ। ਜਿਹੜੇ ਸੰਸਕ੍ਰਿਤ ਦੇ ਵਿਦਵਾਨ ਹਨ, ਉਹ ਕੱਕੇ ਦੀ ਲਾਈਨ ਨੂੰ ਕੁਵਰਗ ਕਹਿੰਦੇ ਹਨ। ਕੁਵਰਗ ਉਸ 5 ਅੱਖਰਾਂ ਦਾ ਨਾਮ ਹੈ ਜਿਹਦੇ ਵਿੱਚ ਕੱਕਾ, ਖੱਖਾ, ਗੱਗਾ, ਕੱਗਾ, ਗੰਗਾ ਉਚਾਰਨ ਕੀਤਾ ਗਿਆ ਹੈ। ਉਸ ਤੋਂ ਅੱਗੇ ਚਵਰਗ, ਜੋ ਚੱਚੇ ਦੀ ਲਾਈਨ ਹੈ, ਉਸਨੂੰ ਚਵਰਗ ਕਹਿ ਕੇ ਬੁਲਾਉਂਦੇ ਨੇ। ਸੰਸਕ੍ਰਿਤ ਦੇ ਵਿੱਚ ਇਹਨਾਂ ਅੱਖਰਾਂ ਦਾ ਉਚਾਰਨ ਕੱਕੇ ਨੂੰ ਕਕਾਰ, ਖੱਖੇ ਨੂੰ ਖਕਾਰ, ਗੱਗੇ ਨੂੰ ਗਕਾਰ ਕਹਿ ਕੇ ਬੁਲਾਉਂਦੇ ਹਨ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਅੱਖਰਾਂ ਨੂੰ ਗੁਰਮੁਖੀ ਦੀ 35 ਵਾਂਗੂ ਹੀ ਇੱਥੇ ਕੱਕਾ, ਖੱਖਾ ਇਸ ਰੂਪ ਦੇ ਵਿੱਚ ਲਿਖਿਆ ਹੈ। ਹੈ ਸੰਸਕ੍ਰਿਤ ਦੇ ਹੀ ਅੱਖਰ, ਪਰ ਇਹਨਾਂ ਨੂੰ ਪੰਜਾਬੀ ਦੇ ਹਿਸਾਬ ਦੇ ਨਾਲ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਲਿਖ ਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਲਓ ਆਪ ਸੰਗਤਾਂ ਹੁਣ ਵਿਅੰਜਨ ਅੱਖਰਾਂ ਦੁਆਰਾ ਜੋ ਸਤਿਗੁਰੂ ਨੇ ਉਪਦੇਸ਼ ਬਖਸ਼ੇ ਹਨ, ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਕੁੰਟ 4 ਦਹਿ ਦਿਸ ਪ੍ਰਮੇ ਕਰਮ ਕਿਰਤ ਕੀ ਰੇਖ।
ਸਲੋਕ ਤੇ ਪੌੜੀ ਇਹਨਾਂ ਦੋਹਾਂ ਦਾ ਮਿਸ਼ਰਨ ਕਰਕੇ ਗੁਰੂ ਮਹਾਰਾਜ ਨੇ ਇਹ ਪਵਿੱਤਰ ਬਾਣੀ ਉਚਾਰਨ ਕੀਤੀ ਹੈ। ਹੁਣ ਕੱਕੀ ਅੱਖਰ ਦੁਆਰਾ, ਜਿਸ ਨੂੰ ਸੰਸਕ੍ਰਿਤ ਵਿੱਚ ਕਕਾਰ ਕਹਿੰਦੇ ਨੇ, ਉਸ ਵਰਣ ਦੁਆਰਾ ਉਪਦੇਸ਼ ਦਿੰਦੇ ਹਨ। ਕੁੰਟ 4 ਦਹਿ ਦਿਸ ਪ੍ਰਮੇ ਕਰਮ ਕਿਰਤ ਕੀ ਰੇਖ 90 ਕਰਕੇ ਅਰਥ ਲੱਗੇਗਾ। ਕਰਮ ਕਿਰਤ ਕੀ ਰੇਖ, ਕੀਤੇ ਕਰਮਾਂ ਦੀ ਰੇਖ ਦਾ ਅਰਥ ਹੈ ਰੇਖਾ, ਲਕੀਰ ਹੋਣ ਕਰਕੇ ਇਹ ਜਿਹੜੇ ਜੀਵ ਨੇ ਕੁੰਟ 4 ਦਹਿ ਦਿਸ ਭਰਮੇ 4 ਕੁੰਟਾਂ ਦੇ ਅੰਦਰ ਅਤੇ 10 ਦਿਸ਼ਾ ਦੇ ਵਿੱਚ ਹੀ ਭਰਮਦੇ ਰਹੇ, ਕਿਉਂਕਿ ਕੀਤੇ ਕਰਮਾਂ ਦੇ ਅਨੁਸਾਰ ਇਹਨਾਂ ਜੀਵਾਂ ਨੂੰ 4 ਕੁੰਟਾਂ 10 ਦਿਸ਼ਾ ਦੇ ਵਿੱਚ ਭਟਕਣਾ ਪੈਂਦਾ ਹੈ। ਜਿਵੇਂ 12 ਮਾਹ ਬਾਣੀ ਦੇ ਅੰਦਰ ਵੀ ਸਤਿਗੁਰੂ ਨੇ ਫਰਮਾਇਆ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ, ਚਾਰ ਕੁੰਡ ਦਹਿ ਦਿਸ ਪ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ। ਮੁੱਖ ਚਾਰ ਦਿਸ਼ਾ ਮੰਨੀਆਂ ਨੇ, ਜਿਨ੍ਹਾਂ ਨੂੰ ਕੁੰਟ ਚਾਰ ਇੱਥੇ ਸਤਿਗੁਰੂ ਨੇ ਲਿਖਿਆ ਹੈ, ਉੱਤਰ, ਦੱਖਣ, ਪੂਰਬ ਅਤੇ ਪੱਛਮ। ਇਹ ਚਾਰ ਮੁੱਖ ਦਿਸ਼ਾ ਨੇ ਅਤੇ ਚਾਰ ਹੀ ਉਪ ਦਿਸ਼ਾ ਨੇ ਜਿਹੜੀਆਂ ਇਹਨਾਂ ਦੀਆਂ ਸੰਧੀ ਕੋਣਾਂ ਹਨ। ਇੱਕ ਧਰਤੀ ਪਾਤਾਲ ਦੀ ਅਤੇ ਦੂਸਰੀ ਆਕਾਸ਼ ਦੀ ਦਿਸ਼ਾ ਰਲਾ ਕੇ ਇਉਂ ਇਹ 10 ਦਿਸ਼ਾ ਬਣਾਈਆਂ ਨੇ। ਹਜ਼ੂਰ ਕਹਿੰਦੇ ਨੇ, ਆਪਣੇ ਕੀਤੇ ਕਰਮਾਂ ਦੀ ਰੇਖਾ ਦੇ ਅਨੁਸਾਰ ਇਹ ਜੀਵ ਚਾਰੇ ਹੀ ਕੁੰਟਾਂ ਦੇ ਅੰਦਰ ਦਸੋ ਹੀ ਦਿਸ਼ਾ ਦੇ ਵਿੱਚ ਭਰਮਦੇ ਆਏ ਹਨ।
ਸੁਖ ਦੁੱਖ ਮੁਕਤ ਜੋਨ ਨਾਨਕ ਲਿਖਿਓ ਲੇਖ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੋ ਜਿਹਾ ਵਾਹਿਗੁਰੂ ਪਰਮੇਸ਼ਰ ਨੇ ਲੇਖ ਲਿਖ ਦਿੱਤਾ ਹੈ, ਉਹਦੇ ਮੁਤਾਬਕ ਕੋਈ ਸੁਖ ਭੋਗ ਰਿਹਾ ਹੈ, ਕੋਈ ਦੁੱਖ ਭੋਗ ਰਿਹਾ ਹੈ, ਕੋਈ ਮੁਕਤ ਹੋ ਰਿਹਾ ਹੈ ਅਤੇ ਕੋਈ ਜੂਨਾਂ ਦੇ ਵਿੱਚ ਭਟਕ ਰਿਹਾ ਹੈ। ਭਾਵ ਜਿਹੋ ਜਿਹੇ ਕਿਸੇ ਦੇ ਪੁੰਨ ਪਾਪ ਰੂਪ ਕਰਮ ਹੁੰਦੇ ਨੇ, ਉਹਦੇ ਅਨੁਸਾਰ ਸਵਰਗਾਂ ਵਿੱਚ ਜਾ ਕੇ ਸੁੱਖ ਭੋਗਦਾ ਹੈ, ਨਰਕਾਂ ਵਿੱਚ ਜਾ ਕੇ ਦੁੱਖ ਭੋਗਦਾ ਹੈ। ਕੋਈ ਪੁੰਨ ਕਰਮ ਕਰਕੇ ਬੈਕੁੰਠ ਦੇ ਵਿੱਚ ਮੁਕਤੀ ਪ੍ਰਾਪਤ ਕਰ ਲੈਂਦਾ ਹੈ ਅਤੇ ਕੋਈ ਜੂਨਾਂ ਦੇ ਵਿੱਚ ਭਟਕਦਾ ਹੈ। ਹਜ਼ੂਰ ਕਹਿੰਦੇ, ਨਾਨਕ ਲਿਖਿਓ ਲੇਖ, ਜਿਹੋ ਜਿਹਾ ਲੇਖ ਵਾਹਿਗੁਰੂ ਪਰਮੇਸ਼ਰ ਨੇ ਲਿਖ ਦਿੱਤਾ ਹੈ, ਉਹਦੇ ਅਨੁਸਾਰ ਸਾਰੇ ਜੀਵ ਸੁੱਖ ਵੀ ਅਤੇ ਦੁੱਖ ਵੀ, ਮੁਕਤੀ ਵੀ ਅਤੇ ਜੂਨਾਂ ਦਾ ਦੁੱਖ ਭੋਗ ਰਹੇ ਹਨ।
ਪੌੜੀ ਕੱਕਾ ਕਾਰਨ ਕਰਤਾ ਸੋ।
ਲਓ ਹੁਣ ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੱਕਾ ਜੋ ਸੰਸਕ੍ਰਿਤ ਦਾ ਕਕਾਰ ਹੈ, ਉਹ ਕੱਕਾ ਇਹ ਕਹਿੰਦਾ ਹੈ, ਕਾਰਨ ਕਰਤਾ ਸੋ, ਵੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਰਤਾ ਪੁਰਖ ਸਾਰੀ ਸ੍ਰਿਸ਼ਟੀ ਦਾ ਕਾਰਨ ਸਰੂਪ ਹੈ, ਕਿਉਂਕਿ ਗੁਰਮਤ ਦਾ ਸਿਧਾਂਤ ਹੈ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਈ। ਉਹ ਵਾਹਿਗੁਰੂ ਪਰਮੇਸ਼ਰ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ, ਉਸ ਤੋਂ ਬਿਨਾਂ ਹੋਰ ਕੋਈ ਵੀ ਸੰਸਾਰ ਨੂੰ ਬਣਾਉਣ ਵਾਲਾ, ਕਰਨ ਵਾਲਾ, ਪੈਦਾ ਕਰਨ ਵਾਲਾ ਨਹੀਂ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਕੱਕਾ ਕਾਰਨ ਕਰਤਾ ਸੋ। ਹਜ਼ੂਰ ਕਹਿੰਦੇ ਨੇ, ਕੱਕਾ ਇਹ ਉਪਦੇਸ਼ ਦਿੰਦਾ ਹੈ ਵੀ ਉਹ ਅਕਾਲ ਪੁਰਖ ਵਾਹਿਗੁਰੂ ਕਰਤਾ ਪੁਰਖ ਹੀ ਕਾਰਨ ਸਰੂਪ ਹੈ।
ਲਿਖਿਓ ਲੇਖ ਨਾ ਮੇਟਤ ਕੋ।
ਤੇ ਨਾਲ ਹੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਕੱਕਾ ਇਹ ਵੀ ਕਹਿੰਦਾ ਹੈ, ਜੋ ਉਸ ਵਾਹਿਗੁਰੂ ਪਰਮੇਸ਼ਰ ਨੇ ਇਹਨਾਂ ਜੀਵਾਂ ਦੇ ਮੱਥੇ 'ਤੇ ਕਰਮਾਂ ਅਨੁਸਾਰ ਲੇਖ ਲਿਖ ਦਿੱਤਾ ਹੈ, ਉਸਨੂੰ ਵੀ ਕੋਈ ਮੇਟ ਨਹੀਂ ਸਕਦਾ, ਕਿਉਂਕਿ ਇਹ ਕਰਮਵਾਦ ਦਾ ਸਿਧਾਂਤ ਹੈ, ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ। ਇਹ ਵੀ ਲਿਖਿਆ ਹੈ, ਭੋਗੇ ਬਿਨ ਭਾਗੇ ਨੇ ਕਰਮ ਬੜੇ ਬਲਵਾਨ, ਕਰਮ ਬੜੇ ਬਲਵਾਨ ਨੇ, ਜਿੰਨਾ ਚਿਰ ਕਰਮਾਂ ਦਾ ਫਲ ਨਾ ਭੋਗਿਆ ਜਾਵੇ ਉਨਾ ਚਿਰ ਉਹ ਨਾਸ ਨਹੀਂ ਹੋ ਸਕਦੇ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਜੋ ਵਾਹਿਗੁਰੂ ਨੇ ਕਰਮਾਂ ਦੇ ਅਨੁਸਾਰ ਕਿਸੇ ਵੀ ਜੀਵ ਦੇ ਮੱਥੇ 'ਤੇ ਲੇਖ ਲਿਖ ਦਿੱਤਾ ਹੈ, ਉਹਨੂੰ ਵੀ ਕੋਈ ਮੇਟ ਨਹੀਂ ਸਕਦਾ।
ਨਹੀਂ ਹੋਤ ਕਛ ਦੋ ਬਾਰਾ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਲ ਇਹ ਵੀ ਦੱਸਦੇ ਨੇ ਵੀ ਜੋ ਕੁਝ ਵਾਹਿਗੁਰੂ ਪਰਮੇਸ਼ਰ ਨੇ ਕੀਤਾ ਹੈ ਉਹ ਇੱਕੋ ਵਾਰੀ ਹੀ ਸ਼ੁਰੂ ਤੋਂ ਲੈ ਕੇ ਸੰਪੂਰਨਤਾ ਤੱਕ ਇੱਕੋ ਵਾਰੀ ਹੀ ਉਸਨੂੰ ਬਣਾ ਦਿੱਤਾ ਹੈ। ਚਾਹੇ ਸੰਸਾਰ ਦੀ ਗੱਲ ਲੈ ਲਓ ਅਤੇ ਚਾਹੇ ਕਿਸੇ ਵੀ ਵਸਤੂ ਜਾਂ ਪਦਾਰਥ ਦੀ ਗੱਲ ਲੈ ਲਓ, ਜੋ ਕੁਛ ਵਾਹਿਗੁਰੂ ਪਰਮੇਸ਼ਰ ਨੇ ਬਣਾਇਆ ਇੱਕੋ ਵਾਰ ਹੀ ਬਣਾਇਆ ਹੈ। ਨਹੀਂ ਹੋਤ ਕਸ਼ ਦੋ ਵਾਰ, ਕੋਈ ਦੂਸਰੀ ਵਾਰ ਨਹੀਂ ਵਾਹਿਗੁਰੂ ਪਰਮੇਸ਼ਰ ਨੂੰ ਬਣਾਉਣ ਦੀ ਲੋੜ ਪਈ। ਉਹਦਾ ਕਾਰਨ ਕੀ ਹੈ? ਹਜ਼ੂਰ ਅੱਗੇ ਫਰਮਾਉਂਦੇ ਹਨ,
ਕਰਨ ਹਾਰ ਨਾ ਭੁੱਲਣ ਹਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਕਰਨ ਹਾਰ ਵਾਹਿਗੁਰੂ ਪਰਮੇਸ਼ਰ ਕਦੇ ਭੁੱਲਣ ਵਾਲਾ ਨਹੀਂ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਾਰੇ ਗੁਰਬਾਣੀ ਦਾ ਇਹ ਫੈਸਲਾ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਹੋਰ ਤੇ ਸਾਰੇ ਜੀਵ ਭੁੱਲ ਦਾ ਸ਼ਿਕਾਰ ਹੋ ਸਕਦੇ ਨੇ। ਕੋਈ ਚਿੱਤਰਕਾਰ ਹੈ, ਚਿੱਤਰ ਬਣਾਉਂਦਾ ਹੈ, ਕਈ ਵਾਰੀ ਗਲਤ ਬਣ ਜਾਂਦਾ, ਉਸਨੂੰ ਢਾ ਦਿੰਦਾ, ਫਿਰ ਦੁਬਾਰਾ ਬਣਾਉਂਦਾ। ਕੋਈ ਕਾਰੀਗਰ ਹੈ, ਮਕਾਨ ਬਣਾਉਂਦਾ ਹੈ, ਕੋਈ ਗਲਤੀ ਹੋ ਜਾਂਦੀ, ਫਿਰ ਢਾ ਦਿੰਦਾ, ਫਿਰ ਬਣਾਉਂਦਾ ਹੈ। ਹਰ ਆਦਮੀ ਕੋਈ ਨਾ ਕੋਈ ਚੀਜ਼ ਬਣਾਉਂਦਾ, ਜਦੋਂ ਸਹੀ ਨਹੀਂ ਬਣਦੀ ਫਿਰ ਦੁਬਾਰਾ ਵੀ ਬਣਾਉਂਦਾ। ਪਰ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਨੂੰ ਇਸ ਤਰ੍ਹਾਂ ਦੁਬਾਰਾ ਕੁਛ ਬਣਾਉਣ ਦੀ ਲੋੜ ਨਹੀਂ ਹੈ, ਨਹੀਂ ਹੋਤ ਕਸ਼ ਦੋ ਬਾਰਾ, ਦੂਜੀ ਵਾਰ ਉਹਦੇ ਪਾਸੋਂ ਕੁਛ ਹੁੰਦਾ ਹੀ ਨਹੀਂ। ਜੋ ਕੁਝ ਉਸਨੇ ਕਰਨਾ ਹੁੰਦਾ ਹੈ ਇੱਕੋ ਵਾਰ ਹੀ ਉਹ ਕੰਪਲੀਟ ਕਰ ਦਿੰਦਾ ਹੈ। ਜੋ ਕੁਝ ਉਸਨੇ ਸੰਸਾਰ ਦੇ ਵਿੱਚ ਬਣਾਇਆ ਹੈ ਜਿਸ ਦੀ ਲੋੜ ਸੀ ਅਤੇ ਉਹਨੂੰ ਇੱਕੋ ਵਾਰ ਹੀ ਬਣਾ ਦਿੱਤਾ ਹੈ, ਕਿਉਂਕਿ ਉਹ ਵਾਹਿਗੁਰੂ ਭੁੱਲਣ ਵਾਲਾ ਨਹੀਂ ਹੈ। ਠੀਕ ਹੈ, ਮਨੁੱਖ ਤਾਂ ਕਈ ਵਾਰੀ ਭੁੱਲਾਂ ਦਾ ਸ਼ਿਕਾਰ ਹੁੰਦਾ ਹੈ ਅਤੇ ਕਈ ਵਾਰੀ ਇਹ ਉਸ ਵਾਹਿਗੁਰੂ ਪਰਮੇਸ਼ਰ 'ਤੇ ਵੀ ਕਈ ਵਾਰੀ ਦੋਸ਼ ਆਰੋਪਣ ਲੱਗ ਜਾਂਦਾ ਹੈ ਵੀ ਆਹ ਜਿਹੜੀ ਗੱਲ ਹੈ ਵਾਹਿਗੁਰੂ ਨੇ ਠੀਕ ਨਹੀਂ ਕੀਤੀ। ਇਹ ਤਾਂ ਮਨੁੱਖ ਦਾ ਸੁਭਾਵ ਹੈ ਨਾ, ਇਹ ਕਿਸੇ ਦੀ ਵੀ ਕੀਤੀ ਉੱਤੇ ਨੁਕਤਾਚੀਨੀ ਕਰ ਸਕਦਾ ਹੈ, ਪਰ ਜੋ ਕੁਝ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦੇ ਵਿੱਚ ਬਣਾਇਆ ਹੈ ਵੀ ਉਹ ਬਿਨਾਂ ਲੋੜ ਤੋਂ ਕੁਝ ਨਹੀਂ ਬਣਾਇਆ। ਜੋ ਵੀ ਕੁਛ ਬਣਾਇਆ ਹੈ ਔਰ ਉਹਨੂੰ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਨੂੰ ਐਨ ਸੰਪੂਰਨਤਾ ਦੇਣ ਲਈ ਬਣਾਇਆ ਹੈ, ਉਹਦੇ ਵਿੱਚ ਕਿਸੇ ਗੱਲ ਦੀ ਕਮੀ ਬੇਸ਼ੀ ਨਹੀਂ ਕੋਈ ਦੱਸ ਸਕਦਾ। ਜਿਵੇਂ ਇੱਕ ਛੋਟੀ ਜਿਹੀ ਉਦਾਹਰਣ ਹੈ, ਕੁਛ ਪੜ੍ਹੇ ਲਿਖੇ ਨੌਜਵਾਨ ਮੁੰਡੇ ਜੈਂਟਲਮੈਨ ਬਾਹਰ ਖੇਤਾਂ ਦੀ ਸੈਰ ਕਰਨ ਵਾਸਤੇ ਚੱਲ ਪਏ। ਉਹਨਾਂ ਨੇ ਜਾ ਕੇ ਕੀ ਵੇਖਿਆ, ਇੱਕ ਮਤੀਰਿਆਂ ਦਾ ਵਾੜਾ ਆਇਆ। ਉਸ ਵਾੜੇ ਵਿੱਚ ਗਏ ਤਾਂ ਕੀ ਵੇਖਦੇ ਨੇ, ਅਤੇ ਬੜੇ ਬੜੇ ਹਦਵਾਣੇ ਉਹਨਾਂ ਵੇਲਾਂ ਨੂੰ ਲੱਗੇ ਹੋਏ ਨੇ। ਫਿਰ ਅੱਗੇ ਚਲੇ ਗਏ, ਅੱਗੇ ਇੱਕ ਅੰਬਾਂ ਦਾ ਬਾਗ ਸੀ, ਉਸ ਅੰਬਾਂ ਦੇ ਬਾਗ ਦੇ ਹੇਠਾਂ ਜਾ ਕੇ ਆਰਾਮ ਕਰਨ ਲੱਗੇ। ਉਹਨਾਂ ਵਿੱਚੋਂ ਪਿਆ ਬੈਠਿਆਂ ਬੈਠਿਆਂ ਇੱਕ ਬੋਲਿਆ, ਕਹਿਣ ਲੱਗਾ ਵੀ ਇੱਥੋਂ ਕੁਛ ਰੱਬ ਉੱਕ ਗਿਆ ਲੱਗਦਾ। ਦੂਸਰੇ ਕਹਿਣ ਲੱਗੇ, ਉਹ ਕਿਵੇਂ? ਕਹਿੰਦੇ, ਦੇਖੋ ਆਹ ਅੰਬਾਂ ਦੇ ਕਿੱਡੇ ਵੱਡੇ ਵੱਡੇ ਦਰਖਤ ਨੇ, ਇਹਨਾਂ ਨੂੰ ਛੋਟੇ ਛੋਟੇ ਫਲ ਲਾਏ ਨੇ, ਅਤੇ ਜਿਹੜੇ ਮਤੀਰਿਆਂ ਦੀਆਂ ਵੇਲਾਂ ਸਨ ਉਹ ਛੋਟੇ ਛੋਟੇ ਪੱਤਰੇ ਸਨ ਅਤੇ ਥੱਲੇ ਵੇਲਾਂ ਫੈਲੀਆਂ ਸਨ, ਅਤੇ ਉਹਨਾਂ ਨੂੰ ਕਿੱਡੇ ਕਿੱਡੇ ਵੱਡੇ ਹਦਵਾਣੇ ਲਾ ਦਿੱਤੇ। ਇਉਂ ਆਪਸ ਵਿੱਚ ਗੱਲਾਂ ਕਰ ਰਹੇ ਸਨ, ਉਸ ਵੇਲੇ ਕਿਸੇ ਜਾਨਵਰ ਨੇ ਉੱਤੋਂ ਅੰਬ ਟੁੱਕ ਦਿੱਤਾ ਅਤੇ ਇੱਕ ਦੇ ਆ ਕੇ ਨੱਕ 'ਤੇ ਵੱਜਿਆ। ਜਦੋਂ ਨੱਕ 'ਤੇ ਵੱਜਿਆ ਉਸੇ ਵੇਲੇ ਬੜੀ ਪੀੜ ਹੋਈ ਅਤੇ ਤ੍ਰਭ ਕੇ ਉੱਠਿਆ ਅਤੇ ਕੁਛ ਸਮੇਂ ਲਈ ਨੱਕ ਫੜ ਕੇ ਬੈਠ ਗਿਆ। ਉਹ ਨਾਲ ਦੇ ਸਾਥੀ ਕਹਿਣ ਲੱਗੇ ਵੀ ਕੀ ਗੱਲ ਹੈ? ਕਹਿੰਦਾ ਵੀ ਮੇਥੋਂ ਬਹੁਤ ਵੱਡੀ ਭੁੱਲ ਹੋ ਗਈ, ਮੈਂ ਇਹ ਕਹਿ ਬੈਠਾ ਵੀ ਇੱਥੋਂ ਪਰਮੇਸ਼ਰ ਉੱਕ ਗਿਆ, ਪਰਮੇਸ਼ਰ ਨਹੀਂ ਉੱਕਿਆ ਅਤੇ ਇਹ ਮੈਂ ਹੀ ਉੱਕ ਗਿਆ ਸਾਂ। ਜੇ ਕਿਤੇ ਹੁਣ ਇਸ ਅੰਬ ਦੀ ਥਾਂ 'ਤੇ ਇੱਥੇ ਮਤੀਰਾ ਹੁੰਦਾ ਅਤੇ ਮੇਰੇ ਉੱਤੇ ਡਿੱਗ ਪੈਂਦਾ ਅਤੇ ਮੇਰਾ ਤਾਂ ਉਸਨੇ ਉਈ ਕਚੂਮਰ ਕੱਢ ਦੇਣਾ ਸੀ, ਮੇਰਾ ਛੱਡਣਾ ਕੱਖ ਨਹੀਂ ਸੀ। ਇਸ ਲਈ ਜੋ ਵਾਹਿਗੁਰੂ ਕਰਦਾ ਠੀਕ ਹੀ ਕਰਦਾ ਹੈ। ਸੋ ਰਹੁ ਵਿਚਾਰ, ਇਸ ਤਰ੍ਹਾਂ ਦੀਆਂ ਕੁਛ ਲੌਕਿਕ ਉਦਾਹਰਣਾਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਸਿਧਾਂਤ ਦੀ ਸਪੱਸ਼ਟਤਾ ਹੋ ਜਾਂਦੀ ਹੈ। ਇੱਥੇ ਹਜ਼ੂਰ ਕਹਿੰਦੇ ਨੇ ਜੋ ਵਾਹਿਗੁਰੂ ਕਰਦਾ ਇੱਕੋ ਵਾਰੀ ਹੀ ਕਰਦਾ ਹੈ, ਉਸਨੂੰ ਦੁਬਾਰਾ ਕੁਛ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਉਹ ਕਰਨ ਹਾਰ ਭੁੱਲਣ ਵਾਲਾ ਤੇ ਹੈ ਨਹੀਂ ਹੈ।
ਖਾਹੂ ਪੰਥ ਦਿਖਾਰੈ ਆਪੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਕਿਸੇ ਨੂੰ ਤਾਂ ਆਪ ਹੀ ਸਹੀ ਰਸਤਾ ਦਿਖਾ ਦਿੰਦੇ। ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਜਿਨ੍ਹਾਂ 'ਤੇ ਵਾਹਿਗੁਰੂ ਪ੍ਰਸੰਨ ਹੁੰਦਾ ਹੈ ਉਹਨਾਂ ਨੂੰ ਸਹੀ ਰਸਤਾ ਬ੍ਰਹਮ ਗਿਆਨ ਦਾ, ਭਗਤੀ ਦਾ, ਨਾਮ ਦਾ ਦਰਸਾ ਦਿੰਦਾ ਹੈ।
ਕਾਹੂ ਉਦਿਆਨ ਪਰਮਤ ਪਛਤਾਪੈ।
ਲੋਕ ਕਿਸੇ ਨੂੰ ਵਾਹਿਗੁਰੂ ਉਜਾੜ ਦੇ ਵਿੱਚ ਹੀ ਭੇਜ ਦਿੰਦਾ ਹੈ, ਔਜੜ ਪਾ ਦਿੰਦਾ ਹੈ, ਉਸ ਔਜੜ ਦੇ ਰਸਤੇ ਪੈ ਕੇ ਉੱਥੇ ਹੀ ਭਰਮਦਾ ਰਹਿੰਦਾ, ਭਟਕਦਾ ਰਹਿੰਦਾ ਅਤੇ ਨਾਲੇ ਪਛਤਾਉਂਦਾ ਹੈ, ਕਿਉਂਕਿ ਆਦਮੀ ਜਿਹੜਾ ਸਹੀ ਰਸਤਾ ਪਕੜ ਲਵੇ ਉਹ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ, ਅਤੇ ਜਿਹੜਾ ਕੋਈ ਜੰਗਲ ਦਾ ਰਸਤਾ ਪਕੜ ਲਵੇ ਉਹ ਜੰਗਲ ਦੇ ਵਿੱਚ ਹੀ ਭਟਕਦਾ ਰਹਿੰਦਾ, ਆਪਣੀ ਮੰਜ਼ਿਲ 'ਤੇ ਨਹੀਂ ਜਾ ਸਕਦਾ। ਇਸੇ ਤਰ੍ਹਾਂ ਇੱਕ ਪਾਸੇ ਉਹ ਗੁਰਮੁਖ ਮਾਈ ਭਾਈ ਨੇ ਜਿਹੜੇ ਗੁਰਸਿੱਖੀ ਮਾਰਗ ਨੂੰ ਧਾਰਨ ਕਰਕੇ ਮੁਕਤੀ ਦੀ ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦੇ ਨੇ, ਇੱਕ ਉਹ ਵੀ ਲੋਕ ਨੇ ਜਿਹੜੇ ਸੰਸਾਰ ਰੂਪੀ ਉਜਾੜ ਦੇ ਵਿੱਚ ਪੁੱਲੇ ਭਟਕੇ ਫਿਰਦੇ ਨੇ। ਸੰਸਾਰ ਰੂਪੀ ਜੰਗਲ ਦੇ ਵਿੱਚ ਉਹਨਾਂ ਨੂੰ ਮੰਜ਼ਿਲ ਕੋਈ ਲੱਭਦੀ ਹੀ ਨਹੀਂ, ਆਖਰ ਪਛਤਾਪਾ ਉਹ ਪਛਤਾਉਂਦੇ ਹਨ।
ਆਪਣ ਖੇਲ ਆਪ ਹੀ ਕੀਨੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਸੰਸਾਰ ਉਸ ਵਾਹਿਗੁਰੂ ਪਰਮੇਸ਼ਰ ਦਾ ਆਪਣਾ ਖੇਡ ਹੈ ਅਤੇ ਆਪ ਹੀ ਉਸਨੇ ਕੀਤਾ ਹੈ। ਜਿਵੇਂ ਸਤਿਗੁਰੂ ਨੇ ਇੱਕ ਥਾਂ 'ਤੇ ਹੋਰ ਲਿਖਿਆ ਹੈ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਵੇਖ ਦਿਖਲਾਈ, ਸਾਂਗ ਉਤਾਰ ਥਮਿਓ ਪਾਸਾਰਾ ਤਬ ਏਕੋ ਏਕੰਕਾਰਾ, ਜਿਵੇਂ ਬਾਜੀਗਰ ਬਾਜੀ ਪਾਉਂਦਾ ਹੈ, ਕੋਈ ਨਾਟਕ ਖੇਡਦਾ ਹੈ। ਇਸੇ ਤਰ੍ਹਾਂ ਕਈ ਜਿਹੜੇ ਐਕਟਰ ਨੇ ਉਹ ਕਈ ਤਰ੍ਹਾਂ ਦੀਆਂ ਫਿਲਮਾਂ ਬਣਾਉਂਦੇ ਨੇ। ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦਾ ਖੇਲ ਆਪ ਹੀ ਪੈਦਾ ਕੀਤਾ ਹੈ।
ਜੋ ਜੋ ਦੀਨੋ ਸੋ ਨਾਨਕ ਲੀਨੋ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੋ ਜੋ ਕਿਸੇ ਨੂੰ ਸੁਭਾਵ ਵਾਹਿਗੁਰੂ ਪਰਮੇਸ਼ਰ ਨੇ ਦਿੱਤਾ ਹੈ, ਜੋ ਜੋ ਦਾਤ ਕਿਸੇ ਨੂੰ ਦਿੱਤੀ ਹੈ ਤੇ ਉਹੀ ਉਸਨੇ ਲੀਨੋ ਦਾ ਅਰਥ ਹੈ ਪ੍ਰਾਪਤ ਕੀਤੀ ਹੈ। ਇਹਦਾ ਮਤਲਬ ਦਾਤਾ ਵੀ ਉਹੀ ਹੈ, ਜੋ ਜੋ ਕਿਸੇ ਚੀਜ਼ ਦੀ ਲੋੜ ਹੈ ਵਾਹਿਗੁਰੂ ਸਭ ਨੂੰ ਦਿੰਦਾ ਹੈ।
ਸਲੋਕ ਖਾਤ ਖਰਚਤ ਬਿਲਸ਼ਤ ਰਹੇ ਟੂਟ ਨਾ ਜਾਹੇ ਭੰਡਾਰ।
ਲਓ ਹੁਣ ਅੱਗੇ ਖੱਖੀ ਅੱਖਰ ਦੁਆਰਾ ਜਿਸਨੂੰ ਸੰਸਕ੍ਰਿਤ ਵਿੱਚ ਖਕਾਰ ਕਹਿੰਦੇ ਨੇ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਐਸੇ ਨਾਮ ਦੇ ਭਗਤੀ ਦੇ ਭੰਡਾਰੇ ਨੇ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ। ਖਾਤ ਖਰਚਤ ਬਿਲਸ਼ਤ ਰਹੇ, ਉਹ ਉਹਨਾਂ ਨੂੰ ਆਪ ਵੀ ਖਾਂਦੇ ਨੇ, ਆਪ ਵੀ ਛਕਦੇ ਨੇ, ਅਤੇ ਖਰਚਤ ਦੂਜਿਆਂ ਲਈ ਵੀ ਖਰਚਦੇ ਨੇ, ਅਤੇ ਫਿਰ ਰਲ ਕੇ ਵੀ ਬਿਲਸ਼ਤ ਉਹਨਾਂ ਦਾ ਆਨੰਦ ਮਾਣਦੇ ਹਨ। ਟੂਟ ਨਾ ਜਾਹੇ ਭੰਡਾਰ, ਪਰ ਵਾਹਿਗੁਰੂ ਦੇ ਨਾਮ ਬਾਣੀ ਦੇ ਐਸੇ ਭੰਡਾਰ ਨੇ, ਐਸੇ ਖਜ਼ਾਨੇ ਨੇ, ਇਹ ਕਦੇ ਮੁੱਕਣ ਵਾਲੇ ਨਹੀਂ ਹਨ, ਕਿਉਂਕਿ ਸਤਿਗੁਰੂ ਦੇ ਬਚਨ ਨੇ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਪਇਆ ਨਿਧਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੈ ਹੈ ਖਰਚਾ ਹੈ ਰਲ ਮਿਲ ਭਾਈ, ਤੂਠ ਨਾ ਆਵੇ ਵੱਧ ਦੋ ਜਾਈ। ਇੱਕ ਭੰਡਾਰਾ ਨੇ ਬੇਅੰਤ ਵਾਹਿਗੁਰੂ ਦੇ ਭੰਡਾਰੇ ਨੇ। ਹਜ਼ੂਰ ਕਹਿੰਦੇ ਨੇ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਭਗਤ ਗੁਰਸਿੱਖ ਨੇ ਉਹ ਆਪ ਵੀ ਇਹਨਾਂ ਨੂੰ ਛਕਦੇ ਨੇ, ਦੂਜਿਆਂ ਲਈ ਵੀ ਖਰਚਦੇ ਨੇ, ਸਾਰੇ ਰਲ ਕੇ ਵੀ ਉਸਦਾ ਆਨੰਦ ਭੋਗਦੇ ਹਨ। ਪਰ ਹਜ਼ੂਰ ਕਹਿੰਦੇ ਨੇ ਉਹਨਾਂ ਭੰਡਾਰਿਆਂ ਦੇ ਵਿੱਚ ਕਦੇ ਤੋਟ ਹੀ ਨਹੀਂ ਆਉਂਦੀ।
ਹਰ ਹਰ ਜਪਤ ਅਨੇਕ ਜਨ, ਨਾਨਕ ਨਾਹੇ ਸੁਮਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇੱਕ ਨਹੀਂ ਅਨੇਕਾਂ ਅਣਗਿਣਤ ਲੋਕ ਨੇ ਜੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਹਨ। ਕੋਈ ਕਿਸੇ ਇੱਛਾ ਨੂੰ ਲੈ ਕੇ, ਕੋਈ ਕਿਸੇ ਇੱਛਾ ਨੂੰ ਲੈ ਕੇ ਵਾਹਿਗੁਰੂ ਦਾ ਨਾਮ ਜਪ ਰਿਹਾ ਹੈ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਸਭ ਦੀਆਂ ਲੋੜਾਂ ਪੂਰਨ ਕਰਦਾ, ਕਿਉਂਕਿ ਸਤਿਗੁਰੂ ਦੇ ਬਚਨ ਹਨ, ਨਾਮ ਇੱਕ ਐਸੀ ਚੀਜ਼ ਹੈ, ਨਾਮ ਇੱਕ ਐਸਾ ਕਲਪਤਰ ਬਿਰਸ਼ ਹੈ, ਇਹਦੇ ਕੋਲ ਜਾ ਕੇ ਮਨੁੱਖ ਜੋ ਵੀ ਇੱਛਾ ਕਰਦਾ ਉਸਦੀ ਪੂਰੀ ਹੋ ਜਾਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਇੰਨੇ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ, ਨਾਮ ਸਭ ਦੀਆਂ ਲੋੜਾਂ ਪੂਰਨ ਕਰਦਾ ਹੈ, ਨਾਨਕ ਨਾਹੇ ਸੁਮਾਰ। ਹਜ਼ੂਰ ਕਹਿੰਦੇ ਵੀ ਉਹਨਾਂ ਦੀ ਸ਼ੁਮਾਰ ਦਾ ਅਰਥ ਹੈ ਕੋਈ ਗਿਣਤੀ ਨਹੀਂ ਕਰ ਸਕਦਾ, ਕੋਈ ਹਿਸਾਬ ਕਿਤਾਬ ਨਹੀਂ ਕਰ ਸਕਦਾ, ਇੰਨੇ ਸੰਤ ਭਗਤ ਲੋਕ ਵਾਹਿਗੁਰੂ ਦਾ ਨਾਮ ਜਪ ਰਹੇ ਹਨ।
ਪੌੜੀ ਖੱਖਾ ਖੂਨਾ ਕਛ ਨਹੀਂ ਤਿਸ ਸਮਰੱਥ ਕੈ ਪਾਹੇ।
ਲੋਹਣ ਪੌੜੀ ਵਿੱਚ ਉਸੇ ਸ਼ਲੋਕ ਦੇ ਭਾਵ ਦੀ ਅੱਗੇ ਸਤਿਗੁਰੂ ਵਿਆਖਿਆ ਕਰਦੇ ਹਨ। ਖੱਖੀ ਅੱਖਰ ਦੁਆਰਾ ਇਹ ਉਪਦੇਸ਼ ਸ਼ੁਰੂ ਹੋਇਆ ਹੈ। ਖੱਖਾ ਕਹਿੰਦਾ ਹੈ ਖੂਨਾ ਕਸ਼ ਨਹੀਂ, ਖੂਨਾ ਦਾ ਅਰਥ ਹੈ ਵੀ ਕੋਈ ਓਨਤਾਈ, ਕੋਈ ਖਸ਼ੀਨਤਾਈ, ਅਤੇ ਸਮਰੱਥ ਕਹਿ ਪਾਹੇ, ਸਮਰੱਥ ਕਹਿੰਦੇ ਨੇ ਸਰਵ ਸ਼ਕਤੀਮਾਨ ਨੂੰ। ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਕਿਸੇ ਗੱਲ ਦੀ ਵੀ ਕੋਈ ਖੂਨਾ ਦਾ ਅਰਥ ਹੈ ਕਮੀ ਨਹੀਂ ਹੈ, ਕਿਸੇ ਗੱਲ ਦੀ ਵੀ ਓਨਤਾਈ ਨਹੀਂ ਹੈ। ਉਸ ਵਾਹਿਗੁਰੂ ਪਰਮੇਸ਼ਰ ਦੇ ਬੇਅੰਤ ਭੰਡਾਰੇ ਭਰੇ ਹੋਏ ਹਨ।
ਜੋ ਦੇਣਾ ਸੋ ਦੇ ਰਹੇ ਹੋ ਭਾਵੈ ਤਹਿ ਤਹਿ ਜਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੋ ਵਾਹਿਗੁਰੂ ਨੇ ਦੇਣਾ ਹੈ ਉਹ ਦੇ ਹੀ ਰਿਹਾ ਹੈ ਸਾਰਿਆਂ ਨੂੰ, ਭਾਵੈ ਤਹਿ ਤਹਿ ਜਾਏ। ਇਹ ਜਿਹੜੇ ਜੀਵ ਨੇ ਜਿੱਥੇ ਜਿੱਥੇ ਵਾਹਿਗੁਰੂ ਨੂੰ ਪਾਉਂਦਾ ਹੈ ਉੱਥੇ ਉੱਥੇ ਜਾਂਦੇ ਨੇ, ਤੇ ਜੋ ਜੋ ਇਹਨਾਂ ਦੇ ਕਰਮਾਂ ਦੇ ਵਿੱਚ ਲਿਖਿਆ ਹੁੰਦਾ ਉਹ ਪ੍ਰਾਪਤ ਕਰ ਲੈਂਦੇ ਹਨ।
ਖਰਚ ਖਜ਼ਾਨਾ ਨਾਮ ਧਨ ਇਹ ਭਗਤਨ ਕੀ ਰਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਵਾਹਿਗੁਰੂ ਦੇ ਭਗਤ ਨੇ ਵੀ ਉਹਨਾਂ ਦੇ ਕੋਲ ਖਰਚ ਖਜ਼ਾਨਾ ਨਾਮ ਧਨ, ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਧਨ ਹੈ ਇਹੀ ਉਹਨਾਂ ਦੇ ਪਾਸ ਖਰਚ ਹੈ, ਤੇ ਇਹੀ ਉਹਨਾਂ ਦੇ ਪਾਸ ਖਜ਼ਾਨਾ ਜਮ੍ਹਾਂ ਕੀਤਾ ਹੋਇਆ, ਤੇ ਇਹ ਵਾਹਿਗੁਰੂ ਦਾ ਨਾਮ ਧਨ ਹੀ ਇਹ ਭਗਤਨ ਕੀ ਰਾਸ, ਇਹ ਉਹਨਾਂ ਭਗਤਾਂ ਦੀ ਆਪਣੀ ਪੂੰਜੀ ਹੈ, ਆਪਣੀ ਮੂੜੀ ਹੈ, ਜਿਹਦੇ ਨਾਲ ਉਹ ਅੱਗੇ ਆਪਣਾ ਵਪਾਰ ਕਰਦੇ ਨੇ। ਕਿਉਂਕਿ ਇੱਕ ਤਾਂ ਦੁਨੀਆਂ ਦੇ ਲੋਕ ਵਪਾਰ ਕਰਦੇ ਨੇ, ਉਹ ਵਪਾਰ ਝੂਠਾ ਹੈ, ਪਰ ਜਿਹੜੇ ਗੁਰਸਿੱਖ ਮਹਾਂਪੁਰਖ ਨੇ ਉਹ ਵੀ ਵਪਾਰ ਕਰਦੇ ਨੇ, ਪਰ ਉਹ ਸੱਚ ਦਾ ਵਪਾਰ ਕਰਦੇ ਹਨ, ਜਿਸ ਦੀ ਬਾਬਤ ਹਜ਼ੂਰ ਨੇ ਲਿਖਿਆ ਹੈ, ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਉਹ ਸੱਚਾ ਵਪਾਰ ਕਿਹੜਾ ਹੈ? ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਆਪ ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਹਨ ਅਤੇ ਦੂਸਰਿਆਂ ਨੂੰ ਵੀ ਵਾਹਿਗੁਰੂ ਦਾ ਨਾਮ ਜਪਾਉਂਦੇ ਹਨ, ਅਤੇ ਨਾਮ ਹੀ ਉਹਨਾਂ ਦੀ ਪੂੰਜੀ ਹੁੰਦੀ ਹੈ ਅਤੇ ਨਾਮ ਹੀ ਉਹਨਾਂ ਦਾ ਖਰਚ ਹੁੰਦਾ ਹੈ, ਭਾਵ ਜੇਬ ਖਰਚ ਵੀ ਉਹਨਾਂ ਦਾ ਨਾਮ ਹੀ ਹੁੰਦਾ ਹੈ ਅਤੇ ਜਮ੍ਹਾਂ ਕਰਨ ਵਾਲਾ ਖਜ਼ਾਨਾ ਵੀ ਉਹਨਾਂ ਦਾ ਵਾਹਿਗੁਰੂ ਦਾ ਨਾਮ ਹੀ ਹੁੰਦਾ ਹੈ।
ਖਿਮਾ ਗਰੀਬੀ ਆਨੰਦ ਸਹਿਜ ਜਪਤ ਰਹੇ ਗੁਣ ਤਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਭਗਤ ਗੁਰਸਿੱਖ ਨੇ ਉਹ ਮਨ ਦੇ ਵਿੱਚ ਖਿਮਾ ਨੂੰ ਧਾਰਨ ਕਰਦੇ ਨੇ ਅਤੇ ਗਰੀਬੀ ਜਿਹੜੀ ਨਿਮਰਤਾ ਹੈ, ਮਨ ਦੀ ਹਲੀਮੀ ਹੈ, ਇਹਨੂੰ ਧਾਰਨ ਕਰਦੇ ਨੇ ਅਤੇ ਆਨੰਦ ਸਹਿਜ ਅਤੇ ਨਾਲ ਆਤਮਕ ਅਡੋਲ ਅਵਸਥਾ ਦੇ ਆਨੰਦ ਨੂੰ ਵੀ ਮਾਣਦੇ ਨੇ ਅਤੇ ਜਪਤ ਰਹੇ ਹੈ ਗੁਣਤਾਸ ਅਤੇ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ। ਇਹਦਾ ਮਤਲਬ ਇਹ ਹੈ, ਇਹ ਖਿਮਾ ਗਰੀਬੀ ਅਤੇ ਆਤਮਕ ਆਨੰਦ ਨੂੰ ਪ੍ਰਾਪਤ ਕਰਕੇ ਅਤੇ ਹਰ ਵੇਲੇ ਉਹ ਵਾਹਿਗੁਰੂ ਦੇ ਨਾਮ ਨੂੰ ਹੀ ਜਪਦੇ ਰਹਿੰਦੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ 'ਤੇ ਉਹ ਵਾਹਿਗੁਰੂ ਦਿਆਲੂ ਹੁੰਦਾ ਹੈ, ਜਿਨ੍ਹਾਂ 'ਤੇ ਉਹ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋ ਜਾਂਦਾ ਹੈ, ਖਿਲ ਹੈ ਬਿਕਸ ਹੈ ਅੰਧ ਸਿਓ, ਉਹ ਬੜੇ ਆਨੰਦ ਨਾਲ ਖੇਡਦੇ ਨੇ ਅਤੇ ਬਿਕਸੈ ਦਾ ਅਰਥ ਹੈ ਪ੍ਰਸੰਨ ਹੁੰਦੇ ਨੇ। ਇਹਦਾ ਮਤਲਬ ਇਹ ਹੈ, ਜਿਨ੍ਹਾਂ 'ਤੇ ਵਾਹਿਗੁਰੂ ਪ੍ਰਸੰਨ ਹੁੰਦਾ ਹੈ ਉਹ ਪ੍ਰੇਮ ਦੀਆਂ ਖੇਡਾਂ ਖੇਡਦੇ ਨੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਪਰ ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤ੍ਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਗੁਰਮੁਖ ਐਸੀ ਪ੍ਰੇਮ ਦੀ ਖੇਡ ਖੇਡਦੇ ਨੇ ਤੇ ਬੜੇ ਆਨੰਦ ਦੇ ਨਾਲ ਖੁਸ਼ ਹੁੰਦੇ ਹਨ।
ਸਦੀਵ ਗਨੀਵ ਸੁਹਾਵਨ ਰਾਮ ਨਾਮ ਗ੍ਰਹਿ ਮਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵਾਹਿਗੁਰੂ ਦੇ ਘਰ ਦੇ ਅੰਦਰ ਸਦੀਵ ਗਨੀਵ ਸੁਹਾਵਣੇ। ਸਦੀਵ ਦਾ ਅਰਥ ਹੈ ਹਮੇਸ਼ਾ, ਗਨੀਵ ਦਾ ਅਰਥ ਹੈ ਵੀ ਜਿਹੜੇ ਬੜੇ ਬੜੇ ਮਾਇਆ ਤਾਰੀ ਅਮੀਰ ਲੋਕ ਨੇ, ਸੁਹਾਵਣੇ ਸੁਹਾਵਣੇ ਦਾ ਅਰਥ ਹੈ ਵੀ ਸ਼ੋਭਾ ਨੂੰ ਪ੍ਰਾਪਤ ਕਰਦੇ ਹਨ, ਭਾਵ ਜਿਨ੍ਹਾਂ ਦੇ ਕੋਲ ਵਾਹਿਗੁਰੂ ਦੇ ਨਾਮ ਦਾ ਧਨ ਹੈ, ਭਗਤੀ ਦੀ ਦੌਲਤ ਹੈ, ਸ਼ੁਭ ਗੁਣਾਂ ਦਾ ਸਰਮਾਇਆ ਹੈ, ਐਸੇ ਜਿਹੜੇ ਗਨੀਵ ਧਨੀ ਆਦਮੀ ਨੇ ਉਹ ਵਾਹਿਗੁਰੂ ਦੇ ਘਰ ਦੇ ਵਿੱਚ ਸ਼ੋਭਾ ਪ੍ਰਾਪਤ ਕਰਦੇ ਹਨ। ਰਾਮ ਨਾਮ ਗ੍ਰਹਿ ਮਾਲ, ਜਿਨ੍ਹਾਂ ਦੇ ਪਾਸ ਵਾਹਿਗੁਰੂ ਦੇ ਨਾਮ ਦਾ ਘਰ ਦੇ ਵਿੱਚ ਮਾਲ ਅਸਬਾਬ ਹੁੰਦਾ ਹੈ।
ਖੇਦ ਨਾ ਦੁੱਖ ਨਾ ਡਾਨ ਤੇ ਜਾ ਕੋ ਨਜ਼ਰ ਕਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ 'ਤੇ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ, ਰਾਮ ਨਾਮ ਦਾ ਮਾਲ ਅਸਬਾਬ ਜਿਨ੍ਹਾਂ ਨੂੰ ਬਖਸ਼ਿਸ਼ ਕਰ ਦਿੱਤਾ ਅਤੇ ਨਾ ਉਹਦਾ ਕੋਈ ਉਹਨਾਂ ਨੂੰ ਖੇਦ ਕਸ਼ਟ ਹੀ ਕਰਨਾ ਪੈਂਦਾ ਹੈ, ਨਾ ਹੀ ਕੋਈ ਦੁੱਖ ਝੱਲਣਾ ਪੈਂਦਾ ਹੈ ਅਤੇ ਨਾ ਹੀ ਕਦੀ ਉਸਨੂੰ ਕੋਈ ਡੰਨ ਭਰਨਾ ਪੈਂਦਾ ਹੈ। ਜਿਨ੍ਹਾਂ 'ਤੇ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਉਹਨਾਂ ਨੂੰ ਇਹ ਨਾਮ ਦਾ ਮਾਲ ਅਸਬਾਬ ਭਗਤੀ ਦੀ ਦੌਲਤ ਪ੍ਰਾਪਤ ਹੁੰਦੀ ਹੈ, ਜਿਸ ਨੂੰ ਪ੍ਰਾਪਤ ਕਰਕੇ ਉਹ ਹਮੇਸ਼ਾ ਲਈ ਪ੍ਰਸੰਨ ਰਹਿੰਦੇ ਨੇ, ਮਾਲਾ ਮਾਲ ਹੋ ਜਾਂਦੇ ਹਨ।
ਨਾਨਕ ਜੋ ਪ੍ਰਭ ਭਾਣਿਆ ਪੂਰੀ ਤਨਾ ਪਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਪਾ ਗਏ ਹਨ, ਪੂਰੀ ਤਿਨਾ ਪਰੀ ਬਈ ਉਹਨਾਂ ਦੀ ਫਿਰ ਪੂਰੀ ਪੈ ਗਈ, ਭਾਵ ਉਹਨਾਂ ਦੀ ਹਰ ਇੱਛਾ ਵਾਹਿਗੁਰੂ ਪਰਮੇਸ਼ਰ ਨੇ ਪੂਰੀ ਕਰ ਦਿੱਤੀ ਹੈ, ਕੋਈ ਉਹਨਾਂ ਦੇ ਜੀਵਨ ਦੇ ਵਿੱਚ ਘਾਟ ਨਹੀਂ ਰਹੀ, ਪੂਰੀ ਤਿਨਾ ਪਰੀ ਉਹਨਾਂ ਦੀ ਹਰ ਇੱਛਾ ਵੀ ਪੂਰੀ ਹੋ ਗਈ ਅਤੇ ਨਾਲ ਉਹਨਾਂ ਦੀ ਜਿਹੜੀ ਕਾਲ ਕਮਾਈ ਵੀ ਉਹ ਸਫਲ ਹੋ ਗਈ, ਉਹ ਵੀ ਥਾਂ ਪੈ ਗਈ।
ਸਲੋਕ ਗਨ ਮਿਨ ਦੇਖੋ ਮਨੈ ਮਾਹੇ ਸਰ ਪਰ ਚਲਨੋ ਲੋਗ।
ਲੋਹਣ ਅੱਗੇ ਗੱਗੀ ਅੱਖਰ ਦੁਆਰਾ, ਜਿਸ ਨੂੰ ਸੰਸਕ੍ਰਿਤ ਵਿੱਚ ਗਕਾਰ ਕਹਿੰਦੇ ਨੇ, ਉਸ ਦੁਆਰਾ ਉਪਦੇਸ਼ ਦੇ ਰਹੇ ਹਨ। ਗਨ ਮਿਨ ਦੇਖੋ ਮਨੈ ਮਾਹੇ, ਸਤਿਗੁਰੂ ਕਹਿੰਦੇ ਨੇ ਐ ਦੁਨੀਆਂ ਦੇ ਲੋਗੋ, ਤੁਸੀਂ ਗਨ ਦਾ ਅਰਥ ਹੈ ਵੀ ਗਿਣਤੀ ਕਰਕੇ, ਮਿਨ ਦਾ ਅਰਥ ਹੈ ਮਿਹਨਤੀ ਕਰਕੇ। ਇਹਦਾ ਮਤਲਬ ਇਹ ਹੈ, ਤੁਸੀਂ ਗਿਣਤੀ ਮਿਹਨਤੀ ਕਰਕੇ ਆਪਣੇ ਮਨ ਵਿੱਚ ਵਿਚਾਰ ਕੇ ਦੇਖ ਲਵੋ ਕਿਹੜੀ ਗੱਲ ਨੂੰ ਸਰ ਪਰ ਚੱਲਣੋ ਲੋਕ, ਵੀ ਇਹ ਜਿਹੜਾ ਲੋਕ ਹੈ ਵੀ ਇਸ ਤੋਂ ਜ਼ਰੂਰ ਬਾਰ ਜ਼ਰੂਰ ਇੱਕ ਦਿਨ ਸਾਨੂੰ ਸਭ ਕੁਝ ਛੱਡ ਕੇ ਜਾਣਾ ਪਵੇਗਾ।
ਅਨਿਤ ਗੁਰਮੁਖ ਮਿਟੈ ਨਾਨਕ ਨਾਮ ਅਰੋਗ।
ਇਸੇ ਲਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਜੋ ਗੁਰੂ ਦੇ ਸਨਮੁਖ ਗੁਰੂ ਦੇ ਅਨੁਸਾਰੀ ਚੱਲਣ ਵਾਲੇ ਗੁਰਸਿੱਖ ਮਾਈ ਭਾਈ ਨੇ, ਆਸ ਅਨਿਤ ਗੁਰਮੁਖ ਮਿਟੈ। ਉਹਨਾਂ ਗੁਰਮੁਖਾਂ ਦੀ ਅਨਿਤ ਦਾ ਅਰਥ ਹੈ ਝੂਠੇ ਪਦਾਰਥਾਂ ਦੀ ਆਸਾ ਮਿਟ ਜਾਂਦੀ ਹੈ, ਅਤੇ ਨਾਨਕ ਨਾਮ ਅਰੋਗ, ਉਹ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਹਨ, ਅਤੇ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਅਰੋਗ, ਉਹ ਹਰ ਕਿਸਮ ਦੇ ਰੋਗਾਂ ਤੋਂ ਮੁਕਤ ਹੋ ਜਾਂਦੇ ਹਨ, ਕਿਉਂਕਿ ਸਤਿਗੁਰੂ ਦੇ ਬਚਨ ਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ, ਕੋਟ ਪਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ। ਵਾਹਿਗੁਰੂ ਦੇ ਨਾਮ ਜਪਣ ਦੇ ਨਾਲ ਤਨ ਤੇ ਮਨ ਅਰੋਗ ਹੋ ਜਾਂਦਾ ਹੈ।
ਪੌੜੀ ਗੱਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪ ਨੀਤ।
ਲਾਉਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੱਗੇ ਅੱਖਰ ਦੁਆਰਾ ਉਪਦੇਸ਼ ਹੈ, ਗੱਗਾ ਗੋਬਿੰਦ ਗੁਣ ਰਵੋ। ਗੱਗਾ ਇਹ ਉਪਦੇਸ਼ ਦਿੰਦਾ ਹੈ, ਗੁਰਮੁਖੋ ਤੁਸੀਂ ਉਸ ਗੋਬਿੰਦ ਦੇ ਗੁਣਾਂ ਨੂੰ ਉਚਾਰਨ ਕਰੋ, ਅਤੇ ਨਾਲ ਹੀ ਸਾਸ ਸਾਸ ਜਪ ਨੀਤ, ਵੀ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਹਮੇਸ਼ਾ ਵਾਹਿਗੁਰੂ ਦਾ ਨਾਮ ਜਪੋ ਤੇ ਨਾਲ ਵਾਹਿਗੁਰੂ ਦਾ ਜਸ ਕਰੋ।
ਕਹਾਂ ਬਿਸਾਸਾ ਦੇਹ ਕਾ ਬਿਲਮ ਨਾ ਕਰੇ ਹੋ ਮੀਤ।
ਜੇ ਤੁਸੀਂ ਆਖੋ ਵੀ ਇਹ ਕੰਮ ਅੱਜ ਨਹੀਂ ਕੱਲ ਨੂੰ ਕਰਨਾ ਹੈ, ਤਾਂ ਸਤਿਗੁਰੂ ਕਹਿੰਦੇ ਨੇ ਕਹਾਂ ਬਿਸਾਸਾ ਦੇਹ ਕਾ, ਇਹ ਦੇਹ ਦਾ ਕੀ ਭਰੋਸਾ ਹੈ, ਕਿਉਂਕਿ ਇਹ ਤਾਂ ਕੱਚਾ ਭਾਂਡਾ ਹੈ। ਸਤਿਗੁਰੂ ਦੇ ਬਚਨ ਨੇ ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨਕ ਲੱਗਿਆ ਠਨਕਾ, ਇਹਨੂੰ ਤੇ ਮਾੜੀ ਜਿਹੀ ਠੋਕਰ ਲੱਗੀ ਨਹੀਂ ਤੇ ਥੋੜਾ ਜਿਹਾ ਐਕਸੀਡੈਂਟ ਹੋਇਆ ਨਹੀਂ, ਉਸੇ ਵੇਲੇ ਇਹਦਾ ਪਤਾ ਨਹੀਂ ਕਦੋਂ ਭੋਗ ਪੈ ਜਾਣਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਇਸ ਦੇਹ ਦਾ ਕੀ ਭਰੋਸਾ ਹੈ, ਬਿਲਮ ਨਾ ਕਰੋ ਮੀਤ, ਐ ਮਿੱਤਰੋ ਇਸ ਕੰਮ ਦੇ ਲਈ ਦੇਰੀ ਨਾ ਕਰੋ। ਇੱਕ ਥਾਂ 'ਤੇ ਭਗਤ ਕਬੀਰ ਜੀ ਦਾ ਵੀ ਸ਼ਲੋਕ ਆਉਂਦਾ ਹੈ, ਕਬੀਰ ਜੀ ਕਹਿੰਦੇ ਨੇ ਕਬੀਰ ਕਾਲ ਕਰੰਤਾ ਅਬ ਹੈ ਕਰ, ਅਬ ਕਰਤਾ ਸੋਇ ਤਾਲ, ਪਾਸ਼ਾ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਵੀ ਸਾਨੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੁਣੇ ਹੀ ਜਪਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ, ਕਿਉਂਕਿ ਭਗਤ ਕਬੀਰ ਜੀ ਦੇ ਬੜੇ ਸੁੰਦਰ ਉਪਦੇਸ਼ ਨੇ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਨੀ, ਭੱਜ ਲਹਿ ਰੇ ਮਨ ਸਾਰੰਗ ਪਾਨੀ। ਜੀ ਆਖੇ ਵੀ ਹੁਣ ਨਹੀਂ ਮੈਂ ਭੱਜ ਸਕਦਾ, ਤਾਂ ਭਗਤ ਜੀ ਕਹਿੰਦੇ ਨੇ ਅਵ ਨਾ ਭਜਸ ਭਜਸ ਕਵ ਭਾਈ, ਆਵੇ ਅੰਤ ਨਾ ਭਜਿਆ ਜਾਈ। ਜੇ ਤੂੰ ਹੁਣ ਨਹੀਂ ਰੱਬ ਦਾ ਨਾਮ ਜਪ ਸਕਦਾ, ਫਿਰ ਕਦੋਂ ਜਪੇਗਾ? ਕਿ ਫਿਰ ਉਸ ਵੇਲੇ ਜਪੇਗਾ ਜਦੋਂ ਤੂੰ ਇਨਸਾਨ ਤੋਂ ਹੈਵਾਨ ਬਣ ਗਿਆ? ਚਾਰ ਪਾਵ ਦੋਇ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ। ਸਤਿਗੁਰੂ ਕਹਿੰਦੇ ਨੇ ਜੇ ਤੂੰ ਹੁਣ ਨਾਮ ਨਾਨਾ ਜਪਿਆ, ਹਰ ਬਿਨ ਬੈਲ ਬਰਾਨੇ ਹੋਈ ਹੈ, ਫਿਰ ਬਗਾਨੇ ਕਰਦਾ ਬਲਦ ਬਣਨਾ ਪੈਣਾ। ਹਰ ਬਿਨ ਬੈਲ ਬਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕੰਧਨ, ਕੋਦੋ ਕੋ ਪੁੱਸ ਖਈਐ, ਇਹ ਤੇਰੀ ਹਾਲਤ ਹੋਵੇਗੀ। ਤੇਰੇ ਕੰਨੇ ਵੀ ਟੁੱਟ ਜਾਣਗੇ ਤੇ ਤੇਰੇ ਨੱਕ ਨੂੰ ਵੀ ਛੇਦ ਦਿੱਤਾ ਜਾਵੇਗਾ, ਤੇਰੇ ਨੱਕ ਦੇ ਵਿੱਚ ਵੀ ਨੱਥ ਪੈ ਜਾਵੇਗੀ, ਅਤੇ ਤੈਨੂੰ ਕੋਧਰੇ ਦਾ ਪੁੱਸ ਖਾਣ ਵਾਸਤੇ ਮਿਲੇਗਾ, ਹੋਰ ਕੋਈ ਚੰਗਾ ਪਦਾਰਥ ਖਾਣ ਵਾਸਤੇ ਨਹੀਂ ਮਿਲੇਗਾ। ਇਸੇ ਲਈ ਸਤਿਗੁਰੂ ਸਾਡੇ ਮਨ ਨੂੰ ਕਹਿੰਦੇ ਨੇ ਕਹਾਂ ਬਿਸਾਸਾ ਦੇਹ ਕਾ, ਮਿੱਤਰੋ ਕੀ ਭਰੋਸਾ ਹੈ ਇਸ ਦੇਹ ਦਾ, ਪਤਾ ਨਹੀਂ ਇਹ ਬੁਲਬੁਲੇ ਨੇ ਕਿੰਨਾ ਚਿਰ ਠਹਿਰਨਾ ਹੈ, ਬਿਲਮ ਨਾ ਕਰੋ ਮੀਤ, ਮਿੱਤਰੋ ਇਸ ਕੰਮ ਲਈ ਦੇਰੀ ਨਾ ਕਰੋ।
ਨਹਿ ਬਾਰਕ ਨਹਿ ਜੋਬਨੈ ਨਹਿ ਬਿਰਦੀ ਕਛ ਬੰਧ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਕੋਈ ਬੰਧ ਦਾ ਅਰਥ ਹੈ ਕੋਈ ਬੰਦੇਜ ਨਹੀਂ, ਇਹ ਕੋਈ ਨਿਯਮ ਨਹੀਂ ਹੈ, ਜਿਵੇਂ ਆਮ ਆਦਮੀ ਸੋਚੀ ਬੈਠਾ ਹੈ ਬਈ ਮੈਂ ਪਤਾ ਨਹੀਂ 100 ਸਾਲ ਦਾ ਹੋ ਕੇ ਮਰਨਾ ਜਾਂ 100 ਸਾਲ ਤੋਂ ਵੱਧ ਹੋ ਕੇ ਹੀ ਮਰਨਾ ਹੈ। ਹਜ਼ੂਰ ਕਹਿੰਦੇ ਐਸਾ ਕੋਈ ਬੰਦੇਜ ਨਹੀਂ ਹੈ, ਐਸਾ ਕੋਈ ਨਿਯਮ ਨਹੀਂ ਹੈ, ਨਹਿ ਬਾਰਕ ਨਹਿ ਜੋਬਨ, ਇਹ ਵੀ ਪਤਾ ਨਹੀਂ, ਬਾਲ ਅਵਸਥਾ ਦੇ ਵਿੱਚ ਹੀ ਵੀ ਕਾਲ ਆ ਸਕਦਾ ਹੈ। ਨਹਿ ਜੋਬਨ ਹੈ, ਜਵਾਨੀ ਦੇ ਵਿੱਚ ਵੀ ਕੋਈ ਭਰੋਸਾ ਨਹੀਂ, ਜਵਾਨੀ ਦੇ ਵਿੱਚ ਵੀ ਆਦਮੀ ਮਰ ਸਕਦਾ ਹੈ। ਨਹਿ ਬਿਰਧੀ ਕਛ ਬੰਧ, ਅਤੇ ਬਿਰਧ ਅਵਸਥਾ ਵਿੱਚ ਵੀ ਕਾਲ ਆ ਸਕਦਾ ਹੈ, ਇਹ ਤਾਂ ਰੱਬ ਦੀ ਮਰਜ਼ੀ ਹੈ ਵੀ ਜਿੰਨੇ ਸਵਾਸ ਉਹਨੇ ਸਾਨੂੰ ਦਿੱਤੇ ਨੇ, ਜਿੰਨਾ ਜੀਵਨ ਉਸਨੇ ਦਿੱਤਾ ਓਨਾ ਹੀ ਗੁਜ਼ਾਰਨਾ ਹੈ। ਗਣ ਕਾਲੇ ਸਭ ਦੇਵ ਸਾਸ ਨੇ ਵਢਣ ਕੱਟਣ ਤਿਲ ਸਾਰ ਅੱਗੇ ਆ ਹੀ ਜਾਣਾ ਹੈ। ਹਜ਼ੂਰ ਕਹਿੰਦੇ ਨੇ ਇਸ ਲਈ ਐਸਾ ਕੋਈ ਬੰਧ ਦਾ ਅਰਥ ਹੈ ਨਿਯਮ ਨਹੀਂ ਹੈ ਵੀ ਅਸੀਂ ਵੀ 100 ਸਾਲ ਦੇ ਹੋ ਕੇ ਮਰਨਾ ਹੈ ਜਾਂ 90 ਸਾਲ ਦੇ ਹੋ ਕੇ ਮਰਨਾ ਹੈ, ਇਹ ਸਮਾਂ ਬਾਲ ਅਵਸਥਾ ਵਿੱਚ ਵੀ ਆ ਸਕਦਾ ਹੈ, ਜਵਾਨੀ ਵਿੱਚ ਵੀ ਆ ਸਕਦਾ ਹੈ, ਬਿਰਧ ਅਵਸਥਾ ਵਿੱਚ ਵੀ ਆ ਸਕਦਾ ਹੈ। ਬਿਰਧ ਅਵਸਥਾ ਤਾਂ ਪੱਕੀ ਖੇਤੀ ਵਾਂਗ ਹੈ। ਸਤਿਗੁਰੂ ਨੇ ਖੇਤੀ ਦਾ ਵੀ ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ ਹੈ। ਹਰੀ ਨਾਹੀ ਨੇ ਡੱਡਰੀ ਪੱਕੀ ਵੱਢਣ ਹਾਰ, ਲੈ ਲੈ ਦਾਤ ਪਹੁੰਚਿਆ ਲਾਵੇ ਕਰ ਤਿਆਰ। ਹੁਣ ਜ਼ਿਮੀਂਦਾਰ ਨੇ ਆਪਣੇ ਖੇਤ ਵਿੱਚ ਫਸਲ ਬੀਜੀ ਹੈ, ਹੁਣ ਉਹਦੀ ਮਰਜ਼ੀ ਹੈ ਚਾਹੇ ਕੱਚੀ ਵੱਢ ਲਵੇ ਚਾਹੇ ਪੱਕੀ ਵੱਢ ਲਵੇ। ਇਸੇ ਤਰ੍ਹਾਂ ਕੋਈ ਇਹ ਨਹੀਂ ਕਹਿ ਸਕਦਾ ਵੀ ਮੈਂ ਬੁੱਢਾ ਹੋ ਕੇ ਮਰਨਾ, ਜਵਾਨੀ ਵਿੱਚ ਵੀ ਮਰ ਸਕਦਾ ਹੈ, ਬਾਲ ਅਵਸਥਾ ਵਿੱਚ ਵੀ ਕਈ ਐਕਸੀਡੈਂਟ ਨਾਲ ਮਰ ਜਾਂਦੇ ਨੇ। ਇਸ ਲਈ ਸਤਿਗੁਰੂ ਕਹਿੰਦੇ ਵੀ ਇਸ ਗੱਲ ਦਾ ਕੋਈ ਭਰੋਸਾ ਨਹੀਂ, ਇਸ ਗੱਲ ਦਾ ਕੋਈ ਨਿਯਮ ਨਹੀਂ, ਇਸ ਗੱਲ ਦੀ ਕੋਈ ਗਰੰਟੀ ਨਹੀਂ ਵੀ ਕੋਈ ਆਖੇ ਵੀ ਮੈਂ ਤੇ 100 ਸਾਲ ਦਾ ਹੋ ਕੇ ਮਰਨਾ ਹੈ।
ਓਹ ਬੇਰਾ ਨਹਿ ਬੂਝੀਐ ਜੋ ਆਏ ਪਰੈ ਜਮ ਫੰਧ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਬੇਰਾ, ਬੇਰਾ ਦਾ ਅਰਥ ਹੈ ਵੇਲਾ, ਭਾਵ ਉਹ ਸਮੇਂ ਦੇ ਬਾਰੇ ਕੁਛ ਵੀ ਨਹੀਂ ਬੰਦੇ ਨੂੰ ਪਤਾ ਲੱਗਦਾ। ਜੋ ਆਏ ਪਰੈ ਜਮ ਫੰਧ ਵੀ ਜਦੋਂ ਆ ਕੇ ਜਮਾਂ ਦਾ ਫਾਹਾ ਗਲ ਵਿੱਚ ਪੈ ਜਾਂਦਾ, ਕੋਈ ਪਤਾ ਨਹੀਂ। ਬੱਚਿਆਂ ਬਾਲ ਅਵਸਥਾ ਵਿੱਚ ਵੀ ਉਹ ਸਮਾਂ ਆ ਸਕਦਾ ਹੈ, ਜਵਾਨੀ ਵਿੱਚ ਵੀ ਆ ਸਕਦਾ ਹੈ, ਅਤੇ ਪੱਕੀ ਖੇਤੀ ਨੂੰ ਤਾਂ ਹਰ ਇੱਕ ਜ਼ਿਮੀਂਦਾਰ ਵੱਢ ਹੀ ਲੈਂਦਾ। ਇਸ ਲਈ ਕੋਈ ਕਿਸੇ ਗੱਲ ਦਾ ਭਰੋਸਾ ਨਹੀਂ ਹੈ ਕਦੋਂ ਉਹ ਸਮਾਂ ਆ ਸਕਦਾ ਹੈ। ਇਹ ਐਸੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਿਆ ਬਖਸ਼ੀ।